ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਹਰ ਜੀਉ ਤੁਧਨੂੰ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਏਕ ਪਾਲ ਖੇਨ ਵਿਸਰੇ ਤੂ ਸੁਆਮੀ ਜਾਣ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸ਼ਬਦ ਪ੍ਰਗਾਸਾ ਹਰ ਜੀਉ ਤੁਧਨੂੰ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਏਕ ਪਾਲ ਖੇਨ ਵਿਸਰੇ ਤੂ ਸੁਆਮੀ ਜਾਣ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸ਼ਬਦ ਪ੍ਰਗਾਸਾ ਹਰ ਜੀਉ ਤੁਮ ਆਪੇ ਦੇਹੋ ਬੁਝਾਈ ਹਰ ਜੀਉ ਤੁਧ ਵਿਟਹੁ ਵਾਰਿਆ ਸਾਦਹੀ ਤੇਰੇ ਨਾਮ ਵਿਟਹੁ ਬਲ ਜਾਈ ਰਹਾਉ ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ ਸ਼ਬਦ ਨਾ ਜਾਣਹਿ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜਮਹੇ ਵਾਰੋ ਵਾਰ ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ ਮਨਮੁਖ ਮੁਗਦ ਗੁਬਾਰ ਆਪੇ ਕਰ ਵੇਖ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ ਜੋ ਧੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਜੋ ਧੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਪਾਈ, ਅਵਰ ਨਾ ਦੂਜਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਚੌਰ ਛਤਰ ਤਖਤ ਤਾਜਾਂ ਦੇ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੋਦ ਦਾ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਅਤੇ ਆਪੋ ਆਪਣੇ ਘਰਾਂ ਵਿੱਚ ਟੀਵੀ ਦੇ ਮਾਧਿਅਮ ਰਾਹੀਂ ਇੰਟਰਨੈਟ ਰਾਹੀਂ ਗੁਰਬਾਣੀ ਕਥਾ ਵਿਚਾਰ ਦੇ ਦੀਵਾਨ ਵਿੱਚ ਹਾਜ਼ਰੀ ਭਰਨ ਵਾਸਤੇ ਆਪ ਗੁਰਮੁਖ ਪਿਆਰੀਆਂ ਸੰਗਤਾਂ ਇਕੱਤਰਿਤ ਹੋਈਆਂ ਹੋ। ਆਓ ਗੁਰਮੁਖ ਪਿਆਰਿਓ, ਇਹ ਉਹ ਪਾਵਨ ਪਵਿੱਤਰ ਅਸਥਾਨ ਪਿਛਲੀ ਵਾਰ ਵੀ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਤਰੁੱਠ ਕੇ ਕਥਾ ਦੀ ਸੇਵਾ ਬਖਸ਼ੀ, ਅਤੇ ਮੈਂ ਬੇਨਤੀ ਕੀਤੀ ਸੀ ਕਿ ਇਸ ਮੰਜੀ ਸਾਹਿਬ ਦੀਵਾਨ ਹਾਲ ਅਸਥਾਨ ਉੱਤੇ ਕਦੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਦਰ ਜਗਿਆਸੂ ਦੇ ਬਿਰਹਾਂ ਦੀਆਂ ਕਾਂਗਾਂ ਨੂੰ ਜਗਾਉਣ ਵਾਸਤੇ ਪਾਵਨ ਪਵਿੱਤਰ ਬਾਣੀ ਉਚਾਰਨ ਕੀਤੀ ਸੀ। ਬਾਰਾਂ ਮਾਹਾਂ ਮਾਂਝ ਇਸ ਸਥਾਨ ਤੇ ਪਹਿਲੀ ਵਾਰ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਅਲਾਪੇ ਸਨ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋਰਾਂ, ਚਾਰ ਕੁੰਟ ਦਹ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਂ। ਗੁਰਮੁਖ ਪਿਆਰਿਓ, ਇਹ ਇਤਿਹਾਸਕ ਅਸਥਾਨ, ਇਹਨਾਂ ਉੱਤੇ ਗੁਰੂ ਕੀ ਕਲਾ ਜਿਹੜੀ ਆ ਅਤੁੱਟ ਵਰਤਦੀ ਰਹਿੰਦੀ ਹੈ। ਜੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਥਾਨ ਉੱਤੇ ਉਸ ਪਾਵਨ ਪਵਿੱਤਰ ਬਾਣੀ ਦਾ ਉਚਾਰਨ ਕੀਤਾ ਹੈ, ਤੇ ਆਓ ਪਿਆਰਿਓ, ਦਿਲ ਦੇ ਦਰਵਾਜ਼ਿਆਂ ਨੂੰ ਖੋਲ੍ਹ ਕੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਦਰ ਘਰ ਦੇ ਭਿਖਾਰੀ ਬਣ ਕੇ ਇਹ ਅਰਜ਼ ਕਰੀਏ। ਪ੍ਰੀਤਮ ਪਿਆਰੇ ਜੀ, ਆਪ ਜੀ ਨੇ ਕਦੇ ਇਸ ਸਥਾਨ ਤੇ ਉਹ ਤੁਕਾਂ ਉਚਾਰਨ ਕੀਤੀਆਂ ਸਨ, ਪਰ ਸੱਚਮੁੱਚ ਚਾਰ ਕੁੰਟ ਦੈ ਦਿਸ ਭਰਮੇ ਭਰਮਦਿਆਂ ਨੂੰ ਅਨੇਕਾਂ ਜਨਮ ਹੋ ਗਏ ਨੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਥੱਕਿਆਂ ਹਾਰਿਆਂ ਟੁੱਟਿਆਂ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਇਸ ਪਾਵਨ ਪਵਿੱਤਰ ਅਸਥਾਨ ਤੇ ਸਾਨੂੰ ਆਪਣੇ ਨਾਲ ਜੋੜ ਲਓ। ਇਹ ਅਰਦਾਸ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਰੀਏ, ਕਿਉਂਕਿ ਇਹ ਉਹ ਪਵਿੱਤਰ ਅਸਥਾਨ ਹੈ ਸਾਧ ਸੰਗਤ ਜੀ, ਜਿੱਥੇ ਇਹ ਕਲਾ ਵਰਤਦੀ ਹੈ। ਖੈਰ ਪਿਆਰਿਓ, ਅੱਜ ਜੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਤਿਨ੍ਹਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁੱਖ ਵਾਕ ਦੀ ਦਾਤ ਬਖਸ਼ੀ, ਉਸ ਪਾਵਨ ਪਵਿੱਤਰ ਸ਼ਬਦ ਦਾ ਪਾਠ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਅੱਜ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਦਾ ਮੀਂਹ ਵਰਸਾ ਰਹੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 601 ਉੱਤੇ ਇਹ ਸ਼ਬਦ ਸੁਭਾਏਮਾਨ ਹੈ। ਆਓ ਪਿਆਰਿਓ, ਇਸ ਸ਼ਬਦ ਅੰਦਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੀ ਰੱਬ ਅੱਗੇ ਪੁਕਾਰਾਂ ਕਰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਸ਼ਬਦ ਦੇ ਚਾਰ ਪੌੜੀਆਂ ਨੇ। ਪਹਿਲੀ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਹੇ ਮੇਰੇ ਦੀਨ ਦਿਆਲ ਪਾਤਸ਼ਾਹ ਵਾਹਿਗੁਰੂ, ਦੁਨੀਆਂ ਜਿਹੜੀ ਆ ਉਹ ਪਤਾ ਨਹੀਂ ਕਿਸ ਨੀਂਦ ਵਿੱਚ ਸੁੱਤੀ ਪਈ ਹੈ। ਦੁਨੀਆਂ ਦੇ ਲੋਕ ਤੈਨੂੰ ਭੁਲਾ ਕੇ ਪਤਾ ਨਹੀਂ ਕਿਵੇਂ ਜ਼ਿੰਦਗੀ ਬਤੀਤ ਕਰਦੇ ਪਏ ਆ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਮੈਨੂੰ ਤਾਂ ਇੱਕ ਅੱਖ ਝਮਕਣ ਦਾ ਸਮਾਂ ਵੀ ਤੂੰ ਵਿਸਰੇ ਸਾਈਂ, ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ 50 ਸਾਲ ਬੀਤ ਗਏ ਹੋਣ। ਸੱਚੇ ਪਾਤਸ਼ਾਹ ਮਹਾਰਾਜ ਦੂਸਰੀ ਪੌੜੀ ਵਿੱਚ ਬਖਸ਼ਿਸ਼ ਕਰਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਹੇ ਦੁਨੀਆ ਦੇ ਲੋਕੋ, ਮੇਰੇ ਤੋਂ ਇੱਕ ਗੱਲ ਸਿੱਖ ਲਓ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਇਹ ਵਾਹਿਗੁਰੂ ਦਾ ਨਾਮ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ, ਗੁਰੂ ਨਾਨਕ ਦਾ ਸ਼ਬਦ, ਇਹ ਇੱਕ ਇਹੋ ਜਿਹਾ ਗੁਰਮੁਖ ਪਿਆਰਿਓ ਅੰਦਰ ਨੂੰ ਧੋਣ ਦਾ ਵਸੀਲਾ ਏ। ਇਹਦੇ ਵਿੱਚ ਇਹੋ ਜਿਹੀਆਂ ਬਖਸ਼ਿਸ਼ਾਂ ਵਰਤਦੀਆਂ ਨੇ, ਸ਼ਬਦ ਅੰਦਰੋਂ ਹੰਕਾਰ ਨੂੰ ਮਾਰ ਕੇ ਅਤੇ ਨਿਰੰਕਾਰ ਨੂੰ ਵਸਾ ਕੇ ਰੱਖ ਦਿੰਦਾ। ਅਤੇ ਮੈਂ ਬੇਨਤੀ ਕਰਾਂ, ਤੇਰੇ ਅੰਦਰ ਵੀ ਸਿੱਖਾਂ ਜਨਮਾਂ ਜਨਮਾਂ ਦੀ ਮੈਲ ਜਿਹੜੀ ਆ ਉਹ ਇਕੱਤਰਿਤ ਹੋਈ ਹੈ। ਤੂੰ ਵੀ ਅੱਜ ਅਰਦਾਸ ਕਰ, ਗੁਰੂ ਅਮਰਦਾਸ ਕਿਰਪਾ ਕਰੋ, ਜਿਸ ਸ਼ਬਦ ਦੀ ਕਲਾ ਨੇ ਅਜਾਮਲ ਵਰਗਿਆਂ ਨੂੰ ਤਾਰ ਦਿੱਤਾ, ਜਿਸ ਸ਼ਬਦ ਦੀ ਰੋਸ਼ਨੀ ਨੇ ਗਨਕਾਂ ਵਰਗੇ ਪਾਪਣ ਜਿਹਦੇ ਬਾਰੇ ਸ਼ਬਦ ਆਉਂਦਾ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ, ਉਹਨਾਂ ਨੂੰ ਉਹਨਾਂ ਦਾ ਕਲਿਆਣ ਕਰ ਦਿੱਤਾ। ਮਹਾਰਾਜ ਕਿਰਪਾ ਕਰੋ, ਉਹ ਸ਼ਬਦ ਦੀ ਕਲਾ ਮੇਰੇ ਅੰਦਰ ਵੀ ਵਰਤਾਓ। ਪਹਿਲੇ ਬੰਦ ਵਿੱਚ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਅੱਗੇ ਅਰਦਾਸਾਂ ਕਰਦੇ ਨੇ, ਦੂਸਰੀ ਪੌੜੀ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਸਿੱਖਾ ਸ਼ਬਦ ਦੀ ਕਲਾ ਇਹੋ ਜਿਹੀ ਹੈ, ਹੰਕਾਰ ਨੂੰ ਮਾਰ ਕੇ ਨਿਰੰਕਾਰ ਅੰਦਰ ਵਸ ਜਾਂਦਾ। ਤੀਸਰੀ ਪੌੜੀ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਗੁਰੂ ਨਾਨਕ ਦੇ ਸ਼ਬਦ ਨੂੰ ਜਾਣਿਆ ਨਹੀਂ, ਜਿਨ੍ਹਾਂ ਨੇ ਗੁਰੂ ਨਾਨਕ ਦੇ ਸ਼ਬਦ ਨੂੰ ਮਾਣਿਆ ਨਹੀਂ, ਉਹ ਸੰਸਾਰ ਵਿੱਚ ਕਿਉਂ ਆਏ ਨੇ? ਕਈ ਵਾਰ ਜਦੋਂ ਇਸ ਤਰ੍ਹਾਂ ਦੇ ਸ਼ਬਦ ਗੁਰਬਾਣੀ ਵਿੱਚ ਆਉਂਦੇ ਆ, ਜਾਂ ਜਦੋਂ ਅਸੀਂ ਇਸ ਤਰ੍ਹਾਂ ਬਾਣੀ ਦਾ ਪਾਠ ਕਰਦੇ ਹਾਂ, ਸਾਨੂੰ ਲੱਗਦਾ ਕਿ ਗੁਰੂ ਸਾਹਿਬ ਜੀ ਸਾਨੂੰ ਦੁਲਕਾਰ ਰਹੇ ਨੇ ਜਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਝਿੜਕ ਮਾਰ ਰਹੇ ਨੇ, ਪਰ ਪਿਆਰਿਓ, ਦੁਨੀਆਂ ਦੀਆਂ ਝਿੜਕਾਂ ਨਾਲੋਂ ਅਤੇ ਇੱਕ ਮਾਂ ਦੀ ਆਪਣੇ ਪੁੱਤ ਦੇ ਪ੍ਰਤੀ ਜਿਹੜੀ ਝਿੜਕ ਆ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਦੁਨੀਆਂ ਦੀਆਂ ਦੁਲਕਾਰਾਂ, ਦੁਨੀਆਂ ਦਾ ਝਿੜਕਣਾ ਜਿਹੜਾ ਆ, ਉਹ ਕ੍ਰੋਧ ਵਿੱਚ ਆ ਕੇ ਕੋਈ ਕਰਦਾ ਹੁੰਦਾ ਆ ਕਈ ਵਾਰ, ਉਹ ਕਈ ਵਾਰੀ ਬੰਦਾ ਈਰਖਾ ਵਿੱਚ ਆਣ ਕੇ ਇੱਕ ਦੂਜੇ ਨੂੰ ਇਸ ਤਰ੍ਹਾਂ ਝਿੜਕ ਪਾਉਂਦਾ ਏ। ਪਰ ਮੈਂ ਬੇਨਤੀ ਕਰਾਂ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਂਦੇ ਨੇ, ਉਹ ਦੁਨੀਆਂ ਵਾਲੀ ਝਿੜਕ ਨਹੀਂ, ਉਹਦੇ ਵਿੱਚ ਗੁਰੂ ਨਾਨਕ ਦਾ ਅਥਾਹ ਪਿਆਰ ਸਮਾਇਆ ਹੁੰਦਾ ਹੈ। ਅਤੇ ਇਸੇ ਕਰਕੇ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਨਾ, ਸ਼ਬਦ ਆਉਂਦੇ ਨੇ ਨਾ, ਤਕਰੀਬਨ ਹਰ ਇੱਕ ਸਿੱਖ ਨੂੰ ਉਹ ਯਾਦ ਨੇ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ। ਪਰ ਪਿਆਰਿਓ, ਕਹਿਣ ਦੇ ਨਾਲ ਨਹੀਂ, ਕਰੋੜਾਂ ਵਿੱਚੋਂ ਕੋਈ ਇੱਕ ਹੋਵੇਗਾ ਗੁਰੂ ਨਾਨਕ ਦਾ ਪਿਆਰਾ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਝਿੜਕ ਵੀ ਜਿਹੜੀ ਮਿੱਠੀ ਲੱਗਦੀ ਹੋਵੇ। ਖੈਰ ਪਿਆਰਿਓ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿ ਰਹੇ ਨੇ, ਉਹ ਬੰਦਿਆ, ਨਾਮ ਤੋਂ ਬਿਨਾਂ ਤੂੰ ਕਿਉਂ ਆਇਆ ਸੰਸਾਰ ਵਿੱਚ? ਗੁਰੂ ਨਾਨਕ ਦੇ ਸ਼ਬਦ ਤੋਂ ਸੱਖਣਿਆ ਹੋ ਕੇ ਜ਼ਿੰਦਗੀ ਨਾ ਆਪਣੀ ਜਿਹੜੀ ਗਵਾਹ, ਗੁਰੂ ਨਾਨਕ ਦੇ ਸ਼ਬਦ ਤੋਂ ਬਿਨਾਂ ਹਨੇਰਾ ਹੀ ਹਨੇਰਾ ਏ। ਪਿਆਰਿਓ, ਧੰਨ ਗੁਰੂ ਅਮਰਦਾਸ ਮਹਾਰਾਜ ਚੌਥੀ ਪੌੜੀ ਵਿੱਚ ਫਿਰ ਬਖਸ਼ਿਸ਼ਾਂ ਕਰਦੇ ਨੇ। ਮਹਾਰਾਜ ਕਹਿੰਦੇ, ਜਿਹਦੇ ਅੰਦਰ ਨਾਮ ਵਸ ਜਾਂਦਾ ਨਾ, ਨਾਮ ਜਿਹਦੇ ਅੰਦਰ ਪਰਮੇਸ਼ਰ ਦਾ ਪਿਆਰੇ ਦਾ ਨਾਮ ਵਸ ਜਾਂਦਾ ਆ, ਉਹਨੂੰ ਹਰ ਇੱਕ ਦੇ ਵਿੱਚੋਂ ਉਹਦਾ ਦੀਦਾਰ ਹੁੰਦਾ ਹੈ। ਜਿੱਧਰ ਵੀ ਉਹ ਵੇਖਦਾ ਏ, ਉਹਨੂੰ ਆਪਣਾ ਪਿਆਰਾ ਹੀ ਦਿਸਦਾ ਆ। ਜਿੱਧਰ ਵੀ ਵੇਖਦਾ ਆ, ਉਹਨੂੰ ਨਿਰੰਕਾਰ ਦੇ ਦਰਸ਼ਨ ਹੀ ਹੁੰਦੇ ਨੇ। ਆਓ ਗੁਰਮੁਖ ਪਿਆਰਿਓ, ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਤਰੁੱਠ ਕੇ ਆਪ ਵਿੱਚ ਵਰਤ ਕੇ ਕਰਵਾ ਲੈਣ। ਸਾਰੀ ਸੰਗਤ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅੱਗੇ ਸੀਸ ਝੁਕਾਉਂਦਿਆਂ ਹੋਇਆਂ ਪ੍ਰੇਮ ਸਤਿਕਾਰ ਸ਼ਰਧਾ ਦੇ ਨਾਲ ਗੁਰਮੰਤਰ ਅਲਾਪੀਏ ਜੀ, ਉਸ ਤੋਂ ਉਪਰੰਤ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖਣਾ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸੋਰਠ ਰਾਗ ਦੇ ਵਿੱਚ ਅੱਜ ਬਖਸ਼ਾਂ ਕਰਦੇ ਨੇ।
ਹਰ ਜੀਉ ਤੁਧ ਨੂੰ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ।
ਸ਼ਬਦ ਦੀ ਆਰੰਭਤਾ ਦੀ ਤੁਕ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਕ ਭਗਤ ਦੇ ਅੰਦਰ ਦੀ ਜਿਹੜੀ ਵੇਦਨ ਹੈ, ਇੱਕ ਭਗਤ ਦੇ ਅੰਦਰ ਦੀ ਜਿਹੜੀ ਅਵਸਥਾ ਹੈ ਉਹ ਸਾਡੇ ਸਾਹਮਣੇ ਰੱਖਦੇ ਆ। ਅਤੇ ਮੈਂ ਬੇਨਤੀ ਕਰਾਂ ਪਿਆਰਿਓ, ਅੱਜ ਜਦੋਂ ਮੈਂ ਕੁਝ ਇਸ ਸ਼ਬਦ ਦੇ ਬਾਰੇ ਪੜ੍ਹਦਾ ਪਿਆ ਸੀ ਅਤੇ ਭਾਈ ਵੀਰ ਸਿੰਘ ਜੀ ਦੇ ਬਚਨ ਸਾਹਮਣੇ ਆਏ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਇਸ ਸ਼ਬਦ ਦੇ ਵਿੱਚ ਇਸ ਤਰ੍ਹਾਂ ਜਾਪਦਾ ਆ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆਣ ਕੇ ਕੋਈ ਜਗਿਆਸੂ ਰੱਬ ਦੇ ਘਰ ਦੀਆਂ ਗੱਲਾਂ ਆ ਕੇ ਪੁੱਛਦਾ ਆ ਅਤੇ ਉਹਦੇ ਨਾਲ ਬਚਨ ਬਲਾਸ ਕਰਦਿਆਂ ਧੰਨ ਗੁਰੂ ਅਮਰਦਾਸ ਜੀ ਦਾ ਅੰਦਰ ਇੱਕਦਮ ਅਰਦਾਸ ਵਿੱਚ ਜੁੜ ਜਾਂਦਾ। ਇਹ ਜਿਹੜੀ ਪਹਿਲੀ ਪੌੜੀ ਹੈ ਇਸ ਸ਼ਬਦ ਦੀ ਪਿਆਰਿਓ, ਇਹ ਸਾਈਂ ਦੇ ਅੱਗੇ, ਇਹ ਰੱਬ ਦੇ ਅੱਗੇ ਅਰਦਾਸ ਹੈ। ਅਤੇ ਮੈਂ ਬੇਨਤੀ ਕਰਾਂ ਅਰਦਾਸ ਇਹਦਾ ਗੁਰੂ ਘਰ ਦੇ ਨਾਲ ਬਹੁਤ ਗੂੜਾ ਅਤੇ ਗਹਿਰਾ ਸੰਬੰਧ ਹੈ ਅਤੇ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ। ਮੈਂ ਬੇਨਤੀ ਕਰਾਂ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਗਮਨ ਬਾਰੇ ਪੜ੍ਹਦੇ ਹਾਂ, ਆਉਣਾ ਆਪਾਂ ਅਰਦਾਸ ਵਾਲੇ ਟੌਪਿਕ ਦਾ ਹੈ ਜੋ ਮਹਾਰਾਜ ਜੀ ਇੱਥੇ ਕਹਿ ਰਹੇ ਨੇ, ਪਰ ਅਰਦਾਸ ਦਾ ਮਹੱਤਵ ਕੀ ਹੈ ਗੁਰੂ ਪੰਥ ਦੇ ਅੰਦਰ, ਇਸ ਸਿੱਖ ਮਤ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਉਮਤ ਦੇ ਵਿੱਚ ਅਰਦਾਸ ਦਾ ਰੋਲ ਕੀ ਹੈ, ਉਹ ਆਪਾਂ ਥੋੜ੍ਹਾ ਦਰਸ਼ਨ ਕਰਦਿਆਂ ਹੋਇਆ ਨਾਲ ਸ਼ਬਦ ਦੀ ਵਿਚਾਰ ਨੂੰ ਲੈ ਕੇ ਤੁਰਨਾ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਅਸੀਂ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਪੜ੍ਹਦੇ ਹਾਂ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਉਂ ਆਉਂਦੇ ਨੇ ਸੰਸਾਰ ਵਿੱਚ, ਦੁਨੀਆਂ ਦੇ ਲੋਕ ਪੁੱਛ ਸਕਦੇ ਹਨ ਨਾ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਉਂ ਆਏ, ਅਤੇ ਸਾਡਾ ਜਵਾਬ ਕਈਆਂ ਦਾ ਇਹ ਹੋਵੇਗਾ ਕਿ ਘੋਰ ਕਲਯੁੱਗ ਵਰਤ ਰਿਹਾ ਸੀ। ਕੋਈ ਇਹ ਕਹਿ ਸਕਦਾ ਆ ਕਿ ਸੱਚ ਦਾ ਪ੍ਰਚਾਰ ਕਰਨ ਵਾਸਤੇ ਆਪੋ ਆਪਣੀ ਮਤ ਦੇ ਮੁਤਾਬਕ ਹਰ ਕੋਈ ਕਹਿੰਦਾ ਏ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਕਰਕੇ ਸੰਸਾਰ ਵਿੱਚ ਆਏ, ਉਹ ਇਸ ਕਰਕੇ ਸੰਸਾਰ ਵਿੱਚ ਆਏ। ਪਰ ਜਦੋਂ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਅਸੀਂ ਪੜ੍ਹਦੇ ਹਾਂ ਨਾ ਤਾਂ ਇੱਕ ਸ਼ਬਦ ਭਾਈ ਗੁਰਦਾਸ ਜੀ ਨੇ ਤੁਹਾਨੂੰ ਸਾਰਿਆਂ ਨੂੰ ਕੰਠ ਹੋਵੇਗਾ, ਭਾਵੇਂ ਜਿਹੜੇ ਇੱਥੇ ਦੀਵਾਨ ਹਾਲ ਵਿੱਚ ਸਜੇ ਬੈਠੇ ਨੇ, ਘਰਾਂ ਦੇ ਵਿੱਚ ਜਿਤਨੇ ਨੇ, ਕਿਉਂਕਿ ਇਸ ਪੌੜੀ ਦਾ ਪਾਠ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਉੱਤੇ ਅਕਸਰ ਅਸੀਂ ਰਲ ਮਿਲ ਕੇ ਸੰਗਤੀ ਰੂਪ ਵਿੱਚ ਕਰਦੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਗਮਨ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਬਚਨ ਲਿਖਦੇ ਆ, ਕਹਿੰਦੇ ਤੇ ਸ਼ਬਦ ਬੜਾ ਪਿਆਰਾ ਵਰਤਿਆ, ਸ਼ਬਦ ਵਰਤਿਆ ਹੈ ਪੁਕਾਰ। ਤੇ ਪੁਕਾਰ ਦੇ ਅਰਥ ਜਦੋਂ ਅਸੀਂ ਪੜ੍ਹਦੇ ਹਾਂ, ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਪੁਕਾਰ ਦੇ ਅਰਥ ਕੀਤੇ ਨੇ ਕਿ ਚਾਂਗ, ਬੜਾ ਗੂੜਾ ਦੇਸੀ ਇਹ ਸਾਡੀ ਪੰਜਾਬੀ ਬੋਲੀ ਦਾ ਸ਼ਬਦ ਹੈ ਚਾਂਗ। ਅਤੇ ਚਾਂਗ ਕੀ ਹੁੰਦੀ ਹੈ ਗੁਰਮੁਖ ਪਿਆਰਿਓ, ਜਦੋਂ ਬੱਚਾ ਆਪਣੀ ਮਾਂ ਨੂੰ ਪੁਕਾਰਦਾ ਹੈ ਨਾ, ਇੱਕ ਭੋਲੇ ਭਾਲੇ ਬੱਚੇ ਦੇ ਅੰਦਰੋਂ ਜਿਹੜੀ ਇੱਕ ਆਵਾਜ਼ ਨਿਕਲਦੀ ਆ, ਚੀਕ ਨਿਕਲਦੀ ਆ, ਉਹਨੂੰ ਚਾਂਗ ਕਹਿੰਦੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਗਮਨ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ ਰੱਬ ਦੇ ਘਰ ਦੇ ਅੱਗੇ ਅਰਦਾਸਾਂ ਜਿਹੜੀਆਂ ਨਿਕਲੀਆਂ, ਤੇ ਅਰਦਾਸਾਂ ਕਿਹਨਾਂ ਦੇ ਮੁੱਖ ਵਿੱਚੋਂ ਨਿਕਲੀਆਂ, ਜਿਨ੍ਹਾਂ ਨੇ ਬੱਚਿਆਂ ਵਾਂਗ ਰੱਬ ਨੂੰ ਹੀ ਆਪਣਾ ਸਭ ਕੁਝ ਸਮਝ ਕੇ ਅਰਦਾਸ ਕੀਤੀ। ਪਿਆਰਿਓ, ਅਰਦਾਸ ਉਹ ਬੰਦਾ ਨਹੀਂ ਕਰ ਸਕਦਾ ਜਿਹੜਾ ਸੋਚਦਾ ਮੇਰੇ ਹੱਥਾਂ ਵਿੱਚ ਕੁਝ ਹੈ। ਬਸ ਜਦੋਂ ਤੂੰ ਕਹਿੰਦਾ ਹੈ ਨਾ ਸਿੱਖਾ, ਹਾ ਹਾ ਪ੍ਰਭ ਰਾਖ ਲਿਓ, ਹਮ ਤੇ ਕਿਸ਼ੂ ਨਾ ਹੋਏ, ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦਿਓ। ਜਦੋਂ ਬੰਦਾ ਕਹਿੰਦਾ ਸਗਲ ਦੁਆਰ ਕਹੋ ਛਾੜ ਕੈ ਗਹਿਓ ਤੁਹਾਰੋ, ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਐਸਿਆਂ ਭਗਤਾਂ ਨੇ ਬੇਨਤੀਆਂ ਕੀਤੀਆਂ, ਫਿਰ ਕਿਹੜੀ ਕਲਾ ਵਰਤੀ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਭਾਈ ਗੁਰਦਾਸ ਜੀ ਕਹਿੰਦੇ ਨੇ ਅਰਦਾਸ ਵਿੱਚ ਇਤਨੀ ਸ਼ਕਤੀ ਹੈ, ਜਦੋਂ ਅੰਦਰੋਂ ਜੁੜ ਕੇ ਦੁਨੀਆਂ ਦੇ ਲੋਕਾਂ ਨੇ ਅਰਦਾਸਾਂ ਕੀਤੀਆਂ ਨੇ, ਧੰਨ ਗੁਰੂ ਨਾਨਕ ਦਾ ਰੂਪ ਧਾਰ ਕੇ ਆਪ ਨਿਰੰਕਾਰ ਆ ਗਏ। ਇਹ ਹੈ ਅਰਦਾਸ ਦਾ ਮਹੱਤਵ। ਪਿਆਰਿਓ, ਇਹ ਸਿੱਖ ਪੰਥ ਜਿਹਦਾ ਆਪਾਂ ਸਾਰੇ ਹਿੱਸਾ ਹਾਂ, ਇਹ ਪੰਥ ਹੀ ਇੱਕ ਅਰਦਾਸ ਵਿੱਚੋਂ ਪੈਦਾ ਹੋਇਆ। ਇਸੇ ਕਰਕੇ ਸਾਡਾ ਹਰ ਇੱਕ ਕਾਰਜ ਅਰਦਾਸ ਨਾਲ ਜੁੜਿਆ ਆ। ਮੈਂ ਫਿਰ ਇਸ ਪੰਕਤੀ ਵੱਲ ਆਵਾਂ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਹੇ ਮੇਰੇ ਪਿਆਰੇ ਵਾਹਿਗੁਰੂ, ਹੇ ਮੇਰੇ ਹਰ ਜੀਓ, ਮੈਂ ਤੇਰੀ ਸਿਫਤ ਸਲਾਹ ਵਿੱਚ ਜੁੜਾਂ। ਵਾਹਿਗੁਰੂ ਜੀ ਕਹਿੰਦੇ ਨੇ, ਕਿਤਨਾ ਕੁ ਚਿਰ ਜੁੜੋਗੇ? ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਤੁਧਨੋ ਸਦਾ ਸਾਲਾ ਹੀ ਪਿਆਰੇ। ਹੇ ਮੇਰੇ ਪਿਆਰਿਆ, ਸਦਾ ਹੀ ਮੈਂ ਤੇਰੀ ਸਿਫਤ ਸਲਾਹ ਵਿੱਚ ਜੁੜਿਆ ਰਹਾਂ। ਫਿਰ ਅਕਾਲ ਪੁਰਖ ਜੀ ਆਪਣੇ ਭਗਤ ਨਾਲ ਗੱਲਾਂ ਕਰਦੇ ਨੇ ਨਾ, ਅਕਾਲ ਪੁਰਖ ਜੀ ਪੁੱਛਦੇ ਨੇ, ਫਿਰ ਵੀ ਕੋਈ ਸਮਾਂ ਦੱਸੋ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਹੱਥ ਜੋੜ ਕੇ ਕਹਿੰਦੇ ਨੇ, ਜਦੋਂ ਤੱਕ ਇਸ ਸਰੀਰ ਰੂਪੀ ਘੜੇ ਦੇ ਵਿੱਚ ਸਵਾਸ ਨੇ, ਬਸ ਮੇਰੇ ਵਾਹਿਗੁਰੂ ਇੱਕ ਕਿਰਪਾ ਕਰਿਓ, ਬਿਰਥਾ ਕੋਏ ਨਾ ਜਾਏ, ਜੇ ਆਵੇ ਤੁਦ ਆਏ। ਬਸ ਇੱਕ ਵੀ ਸਵਾਸ ਜਿਹੜਾ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਕਿਰਪਾ ਕਰੋ ਵਾਹਿਗੁਰੂ ਜੀ, ਜਦੋਂ ਤੱਕ ਇਸ ਸਰੀਰ ਰੂਪੀ ਭਾਂਡੇ ਦੇ ਵਿੱਚ ਸਵਾਸ ਨੇ, ਇੱਕ ਇੱਕ ਸਵਾਸ ਉੱਤੇ ਤੇਰੇ ਨਾਮ ਦੀ ਮੋਹਰ ਜਿਹੜੀ ਆ ਉਹ ਲੱਗੇ, ਇੱਕ ਇੱਕ ਸਵਾਸ ਉੱਤੇ ਤੇਰਾ ਨਾਮ ਜਿਹੜਾ ਆ। ਅਤੇ ਮੈਂ ਬੇਨਤੀ ਕਰਾਂ, ਇੱਕ ਸੂਫੀ ਮਹਾਂਪੁਰਖ ਹੋਏ ਨੇ, ਉਹਨਾਂ ਦਾ ਨਾਮ ਹੈ ਬਾਈਜ਼ੀਦ ਬਿਸ਼ਤਾਮੀ, ਉਹ ਇਰਾਨ ਦੇ ਇਲਾਕੇ 'ਚ ਹੋਏ ਨੇ। ਇੱਕ ਵਾਰੀ ਨਾ ਉਹ ਸਵੇਰੇ ਅੰਮ੍ਰਿਤ ਵੇਲੇ ਰੋਜ਼, ਜਿਵੇਂ ਅਸੀਂ ਸਿਮਰਨ ਕਹਿੰਦੇ ਆ, ਜਿਹੜੇ ਸੂਫੀ ਆ ਉਹ ਜ਼ਿਕਰ ਕਹਿੰਦੇ ਆ, ਜਾਂ ਜ਼ਿਕਰ ਅਰਬੀ ਸ਼ਬਦ ਦੇ ਵਿੱਚ, ਜੇ ਅਰਬੀ ਭਾਸ਼ਾ 'ਚ ਦੇਖੀਏ ਜ਼ਿਕਰ ਬਣ ਜਾਂਦਾ ਆ, ਜੇ ਫਾਰਸੀ ਵਿੱਚ ਦੇਖੀਏ ਫਿਰ ਉਹ ਜ਼ਿਕਰ ਬਣ ਜਾਂਦਾ, ਜਿਵੇਂ ਅਸੀਂ ਕਹਿੰਦੇ ਹਾਂ ਪੰਜਾਬੀ ਦੇ ਵਿੱਚ ਕਿ ਕਿਸੇ ਦਾ ਜ਼ਿਕਰ ਕਰਨਾ, ਕਿਸੇ ਨੂੰ ਯਾਦ ਕਰਨਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਜਪ ਕਰਨਾ ਕਿ ਸਿਮਰਨ ਕਰਨਾ, ਇਸ ਤਰ੍ਹਾਂ ਸੂਫੀ ਮਹਾਂਪੁਰਸ਼ ਜ਼ਿਕਰ ਕਰਦੇ ਆ ਅੱਲਾਹੂ ਦਾ। ਇੱਕ ਦਿਨ ਉਹ ਮਹਾਂਪੁਰਸ਼ ਬੈਠੇ ਸੀ, ਅੱਲਾਹੂ ਦੀਆਂ ਧੁਨੀਆਂ ਜਿਹੜੀਆਂ ਉਹਨਾਂ ਦੀ ਕੁਟੀਆ 'ਚੋਂ ਨਿਕਲ ਰਹੀਆਂ ਸਨ, ਜਦੋਂ ਉੱਠੇ ਜ਼ਿਕਰ ਕਰਕੇ ਅਤੇ ਆਪਣੇ ਚੇਲਿਆਂ ਵਿੱਚ ਆਣ ਕੇ, ਮੁਰੀਦਾਂ ਵਿੱਚ ਆਣ ਕੇ ਬੈਠੇ, ਅਤੇ ਇੱਕ ਮੁਰੀਦ ਨੇ ਹੱਥ ਜੋੜੇ। ਹੱਥ ਜਦੋਂ ਜੋੜੇ ਅਤੇ ਮਹਾਂਪੁਰਸ਼ਾਂ ਨੇ ਉਹਦੇ ਵੱਲ ਦੇਖਿਆ, ਬਿਸ਼ਟਾਮੀ ਜੀ ਨੇ ਜਦੋਂ ਉਹਦੇ ਵੱਲ ਦੇਖਿਆ, ਕਹਿੰਦੇ ਹਾਂ ਦੱਸੋ ਕੀ ਬੇਨਤੀ ਹੈ, ਕੀ ਫਰਿਆਦ ਹੈ ਅੱਲਾਹ ਦੇ ਘਰ ਅੱਗੇ? ਕਹਿੰਦੇ ਮਹਾਂਪੁਰਸ਼ੋ, ਇੱਕ ਕਿਰਪਾ ਕਰਕੇ ਸਾਨੂੰ ਗੱਲ ਦੱਸਿਓ, ਜਦੋਂ ਤੁਸੀਂ ਸਿਮਰਨ ਵਿੱਚ ਬਹਿੰਦੇ ਹੋ, ਜਦੋਂ ਤੁਸੀਂ ਜ਼ਿਕਰ ਵਿੱਚ ਬਹਿੰਦੇ ਹੋ, ਸਾਨੂੰ ਤੁਹਾਡੇ ਚਿਹਰੇ, ਤੁਹਾਡੀਆਂ ਅੱਖਾਂ ਵਿੱਚੋਂ ਸਿਮਦਾ ਹੋਇਆ ਜਲ ਦਿਸਦਾ ਆ, ਸਾਨੂੰ ਤੁਹਾਡੇ ਚਿਹਰੇ ਉੱਤੇ ਲਾਲੀ ਦਿਸਦੀ ਆ, ਸਾਨੂੰ ਤੁਹਾਡਾ ਇੱਕਦਮ ਚੌਂਕੜੇ ਦੇ ਵਿੱਚ ਅਡੋਲ ਬੈਠਿਆਂ ਆਸਣ ਦਿਸਦਾ ਏ, ਬਸ ਕਿਰਪਾ ਕਰੋ, ਬਾਹਰਲੀਆਂ ਚੀਜ਼ਾਂ ਤੱਕ, ਬਾਹਰਲੀਆਂ ਅੱਖਾਂ ਤੱਕ ਅਸੀਂ ਸੀਮਤ ਹਾਂ, ਕਿਰਪਾ ਕਰਕੇ ਸਾਨੂੰ ਦੱਸੋ ਕਿ ਇੱਕ ਸਵਾਸ ਜਿਹੜਾ ਰੱਬ ਦੀ ਯਾਦ ਵਿੱਚ ਤੁਹਾਡਾ ਹੁੰਦਾ ਨਾ, ਇੱਕ ਸਵਾਸ ਉਹਦੀ ਕੀਮਤ ਕੀ ਹੈ? ਮਹਾਂਪੁਰਸ਼ ਇੱਕਦਮ ਖਾਮੋਸ਼ ਹੋ ਗਏ। ਬਿਸ਼ਟਾਮੀ ਜੀ ਨੇ, ਉਸ ਸੂਫੀ ਮਹਾਂਪੁਰਸ਼ ਨੇ ਆਪਣੇ ਚੇਲੇ ਦੀਆਂ ਅੱਖਾਂ 'ਚ ਅੱਖਾਂ ਪਾਈਆਂ, ਚਿਹਰਾ ਲਾਲ ਹੋ ਗਿਆ ਸੁਰਖ, ਦੋਵੇਂ ਅੱਖਾਂ ਭਰ ਕੇ ਕਹਿੰਦੇ, ਕਹਿੰਦੇ ਜੋ ਰੱਬ ਨੇ ਸ੍ਰਿਸ਼ਟੀ ਬਣਾਈ ਆ, ਕੇਵਲ ਇਹ ਦੁਨੀਆ ਨਹੀਂ, ਜਿਤਨਾ ਵੀ ਪਸਾਰਾ ਪਰਮੇਸ਼ਰ ਨੇ ਬਣਾਇਆ, ਜਿਤਨੇ ਵੀ ਲੋਕ ਨੇ, ਜਿਤਨੇ ਵੀ ਪਾਤਾਲ ਨੇ, ਜਿਤਨੇ ਵੀ ਆਕਾਸ਼ ਨੇ, ਜੋ ਕੁਛ ਰੱਬ ਨੇ ਬਣਾਇਆ, ਉਹ ਸਾਰੀ ਸ੍ਰਿਸ਼ਟੀ ਇੱਕ ਪਾਸੇ ਤਕੜੀ 'ਚ ਰੱਖ ਦਿਓ, ਦੂਸਰੇ ਪਾਸੇ ਰੱਬ ਦੀ ਯਾਦ ਦੇ ਵਿੱਚ ਇੱਕ ਲਿਆ ਹੋਇਆ ਸਾਹ ਰੱਖ ਦਿਓ। ਕਹਿੰਦੇ ਫਿਰ ਵੀ ਸਾਰੀ ਸ੍ਰਿਸ਼ਟੀ ਦਾ ਧਨ ਪਦਾਰਥ ਉਸ ਇੱਕ ਸਾਹ ਦੀ ਕੀਮਤ ਨਹੀਂ ਪਾ ਸਕਦਾ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਮੇਰੇ ਪਿਆਰਿਆ, ਬਸ ਉਹ ਜਿਹੜਾ ਧਨ ਕਦੇ ਨਿਖੁੱਟਣ ਵਾਲਾ ਨਹੀਂ ਤੇਰੇ ਨਾਮ ਦਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਇੱਕ ਇੱਕ ਸਵਾਸ ਵਿੱਚ ਤੇਰੇ ਨਾਮ ਦੀ ਮਹਿਕ ਆਵੇ। ਜਿਹਨੂੰ ਅਸੀਂ ਪੜ੍ਹਦੇ ਹਾਂ ਨਾ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ, ਆਖਾਂ ਜੀਵਾਂ ਵਿਸਰੈ ਮਰ ਜਾਵਾਂ, ਹੇ ਮੇਰੇ ਪਿਆਰਿਆ, ਮੇਰੇ ਇੱਕ ਇੱਕ ਸਾਹ ਉੱਤੇ ਤੇਰੇ ਨਾਮ ਦੀ ਛਾਪ ਹੋਵੇ, ਇਹ ਗੁਰੂ ਅਮਰਦਾਸ ਮਹਾਰਾਜ ਜੀ ਅਰਦਾਸ ਕਰਦੇ ਨੇ।
ਇੱਕ ਪਾਲ ਖੇਨ ਵਿਸਰੇ ਤੂੰ ਸੁਆਮੀ, ਜਾਣੋ ਬਰਸ ਪਚਾਸਾ।
ਅਕਾਲ ਪੁਰਖ ਵਾਹਿਗੁਰੂ ਜੀ, ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਪੁੱਛਦੇ ਨੇ, ਇੱਕ ਸਾਹ ਜਿਹੜਾ ਆ, ਜਾਂ ਇੱਕ ਖਿਨ, ਜਾਂ ਇੱਕ ਪਲ ਸਾਡੀ ਯਾਦ ਦੇ ਵਿੱਚੋਂ ਖੁੰਝ ਜਾਏ ਤਾਂ ਕੀ ਮਹਿਸੂਸ ਹੁੰਦਾ ਹੈ? ਪਿਆਰਿਓ ਇਹ ਅੰਦਰ ਦੀਆਂ ਖੇਡਾਂ ਨੇ। ਕਈ ਵਾਰੀ ਅਸੀਂ ਜਦੋਂ ਇਹੋ ਜਿਹੇ ਸ਼ਬਦਾਂ ਨੂੰ ਪੜ੍ਹਦੇ ਹਾਂ ਨਿਰਾਸ਼ ਨਾ ਹੋਈਏ, ਅੰਦਰ ਆਸ ਜਾਗੀਏ, ਸੱਚੇ ਪਾਤਸ਼ਾਹ ਸਾਡੇ ਅੰਦਰ ਵੀ ਇੱਕ ਪਿਆਸ ਜਗ ਪਏ। ਜਦੋਂ ਪੜ੍ਹਦੇ ਹਾਂ ਨਾ ਇਹ ਅੰਦਰ ਦੀ ਬਿਰਥਾਂ ਮਹਾਂਪੁਰਸ਼ਾਂ ਦੀ, ਸਤਿਪੁਰਸ਼ਾਂ ਦੀ, ਅਤੇ ਬੇਨਤੀ ਕਰੀਏ ਮਹਾਰਾਜ ਕਿਤੇ ਉਹ ਸੁਭਾਗੀ ਘੜੀ ਸਾਡੀ ਜ਼ਿੰਦਗੀ ਵਿੱਚ ਵੀ ਆਵੇ ਜਦੋਂ ਇੱਕ ਇੱਕ ਸਾਹ ਰੱਬ ਦੇ ਨਾਮ ਦੇ ਵਿੱਚ ਰੰਗਿਆ ਜਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਦੱਸਦੇ ਪਏ ਨੇ, ਮਹਾਰਾਜ ਕਹਿੰਦੇ ਨੇ ਇੱਕ ਪਲ ਖਿੰਨ ਵਿਸਰਹਿ ਤੂੰ ਸਵਾਮੀ। ਪਲ ਦੇ ਅਰਥ ਮਹਾਂਪੁਰਸ਼ਾਂ ਨੇ ਵੱਖੋ ਵੱਖਰੇ ਕੀਤੇ ਨੇ ਟੀਕਾਕਾਰਾਂ ਨੇ। ਸੰਪਰਦਾਈ ਮਹਾਂਪੁਰਸ਼ ਕਹਿੰਦੇ ਨੇ ਕਿ ਇੱਕ ਘੜੀ ਦਾ ਜਿਹੜਾ 60ਵਾਂ ਹਿੱਸਾ ਹੈ ਨਾ ਉਹਨੂੰ ਪਲ ਆਖਿਆ ਜਾਂਦਾ ਹੈ। ਇੱਕ ਘੜੀ ਤਕਰੀਬਨ 24 ਮਿੰਟਾਂ ਦੀ ਬਣਦੀ ਹੈ, ਥੋੜ੍ਹੀ ਉਸ ਤੋਂ ਘੱਟ ਹੋਵੇਗੀ, ਅਤੇ ਉਹਦਾ 60ਵਾਂ ਹਿੱਸਾ ਜਿਹੜਾ ਇੱਕ ਪਲ ਹੁੰਦਾ ਸਾਧ ਸੰਗਤ ਜੀ। ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਲਿਖਿਆ ਹੈ ਕਿ ਇੱਕ ਪਲ ਜਿਹੜਾ ਆ ਉਹ 24 ਸਕਿੰਟ ਦਾ ਬਣਦਾ ਹੈ। ਖੈਰ ਪਿਆਰਿਓ, ਘੜੀ ਦਾ 60ਵਾਂ ਹਿੱਸਾ ਕਹਿ ਲਓ ਜਾਂ 24 ਸਕਿੰਟ ਕਹਿ ਲਓ, ਗੱਲ ਜਿਹੜੀ ਹੈ ਤਕਰੀਬਨ ਬਰਾਬਰ ਆ ਹੀ ਜਾਂਦੀ ਹੈ। ਅਤੇ ਦੂਸਰਾ ਸ਼ਬਦ ਮੇਰੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵਰਤਿਆ ਹੈ ਖਿੰਨ। ਅਤੇ ਖਿੰਨ ਦੇ ਵੀ ਅਰਥ ਜਿਹੜੇ ਆ, ਵੈਸੇ ਤਾਂ ਅਸੀਂ ਪੜ੍ਹਦੇ ਹਾਂ ਕਿ ਅੱਖ ਝਮਕਣ ਜੋਗਾ ਸਮਾਂ, ਪਰ ਵਿਦਵਾਨਾਂ ਨੇ ਇਹ ਵੀ ਆਖਿਆ ਹੈ ਕਿ ਇੱਕ ਪਿੱਪਲ ਦੇ ਪੱਤੇ ਦੇ ਵਿੱਚੋਂ ਜਿੰਨਾ ਚਿਰ ਸੂਈ ਲੰਘਾਉਣ ਨੂੰ ਲੱਗਦਾ ਹੈ ਨਾ ਉਸ ਸਮੇਂ ਦੇ ਵਿੱਚ 4 ਖਿੰਨ ਜਿਹੜੇ ਬੀਤ ਜਾਂਦੇ ਆ। ਜਾਂ ਇੱਕ ਹੋਰ ਜਿਹੜੀ ਆ ਆਪਾਂ ਸ਼ਾਸਤਰਾਂ ਦੇ ਵਿੱਚ ਪੜ੍ਹਦੇ ਹਾਂ ਕਿ ਜਦੋਂ ਅਸੀਂ ਘੱਟ ਸ਼ਬਦ ਕਹਿੰਦੇ ਨਾ ਘੱਟ, ਇਹ ਕਹਿੰਦੇ ਹਾਂ 2 ਖਿੰਨ ਬਤੀਤ ਹੋ ਜਾਂਦੇ ਨੇ, ਮਤਲਬ ਕਿ ਬਹੁਤ ਥੋੜ੍ਹਾ ਸਮਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪਿਆਰੇ ਪ੍ਰੀਤਮਾ ਜਦੋਂ ਤੇਰੀ ਯਾਦ ਤੋਂ ਬਿਨਾਂ ਇੱਕ ਪਲ ਬੀਤਦਾ ਹੈ। ਮਹਾਰਾਜ ਜੀ ਇੱਕਦਮ ਫਿਰ ਰੁਕਦੇ, ਕਹਿੰਦੇ ਨਹੀਂ ਨਹੀਂ ਪਲ ਨਹੀਂ, ਇੱਕ ਖਿੰਨ ਵੀ ਜਦੋਂ ਤੇਰੀ ਯਾਦ ਤੋਂ ਬਿਨਾਂ ਕਦੇ ਵੀ ਜਦੋਂ ਜਾਂਦਾ ਹੈ ਨਾ ਜਾਣੋ ਬਰਸ 50, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ 50 ਸਾਲ ਬੀਤ ਗਏ ਨੇ। ਹੇ ਪਿਆਰਿਆ, ਇੱਕ ਖਿੰਨ ਵੀ ਨਹੀਂ ਮੈਨੂੰ ਵਿਛੋੜ, ਇੱਕ ਪਲ ਨਾ ਵਿਛੋੜ। ਜਿਵੇਂ ਅਸੀਂ ਪੜ੍ਹਦੇ ਹਾਂ ਨਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇਮ ਮੋਹ ਭਗਵੰਤਾ, ਮੋਹੇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜੀਓ। ਹੇ ਪਰਮਾਤਮਾ, ਇੱਕ ਖਿੰਨ ਪਲ ਤੇਰੇ ਤੋਂ ਬਿਨਾਂ 50 ਸਾਲਾਂ ਵਾਂਗ ਲੱਗਦਾ ਏ, ਕਿਰਪਾ ਕਰੋ। ਹੇ ਮੇਰੇ ਵਾਹਿਗੁਰੂ, ਨਾ ਵਿਸਰੀ ਨਾ ਵਿਸਾਰੀ, ਇਹ ਮਹਾਰਾਜ ਜੀ ਬਖਸ਼ਾਂ ਕਰਦੇ ਨੇ।
ਹਮ ਮੂੜ ਮੁਗਦ ਸਦਾ ਸੇ ਪਾਏ ਗੁਰ ਕਾ ਸ਼ਬਦ ਪ੍ਰਗਾਸਾ।
ਜਦੋਂ ਸੱਚੇ ਪਾਤਸ਼ਾਹ ਜੀ ਪ੍ਰੇਮ ਵਿੱਚ ਭਿੱਜ ਕੇ ਨਾ ਜਗਿਆਸੂ ਕੋਲ ਬੈਠੇ ਨੇ, ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਰੱਬ ਅੱਗੇ ਬੇਨਤੀਆਂ ਕਰਦੇ ਪਏ ਨੇ, ਤੇ ਉਸ ਵੇਲੇ ਜਗਿਆਸੂ ਗੁਰਸਿੱਖਾਂ ਨੇ ਮਹਾਰਾਜ ਨੂੰ ਆਖਿਆ, ਮਹਾਰਾਜ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਜਿਹਦੇ ਅੰਦਰ ਇਹ ਬਿਰਹਾਂ ਦੀਆਂ ਕਾਂਗਾਂ ਉੱਠਦੀਆਂ ਪਈਆਂ ਨੇ, ਉਹ ਧੰਨ ਹੋ, ਧੰਨ ਹੋ। ਧੰਨ ਗੁਰੂ ਅਮਰਦਾਸ ਜੀ ਨੇ ਦੋਵੇਂ ਹੱਥ ਜੋੜ ਕੇ ਆਖਿਆ, ਨਹੀਂ ਮੇਰੇ ਵਰਗਾ ਕੋਈ ਮੂਰਖ ਨਹੀਂ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਦੀ ਨਿਮਰਤਾ ਦੀ ਕੋਈ ਹੱਦ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਮੈਂ ਤੇ ਔਗਣਾਂ ਨਾਲ ਭਰਿਆ ਪਿਆ ਸੀ, ਮੈਂ ਮੂਰਖ ਸੀ, ਪਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸ਼ਬਦ ਨੇ ਮੇਰੇ ਵਰਗੇ ਮੂਰਖ ਨੂੰ ਵੀ ਨਿਸਤਾਰ ਦਿੱਤਾ, ਮੇਰੇ ਅੰਦਰ ਪ੍ਰਕਾਸ਼ ਕਰ ਦਿੱਤਾ। ਇਹ ਮਹਾਰਾਜ ਜੀ ਨਿਮਰਤਾ ਨਾਲ ਕਹਿ ਰਹੇ ਨੇ। ਅਤੇ ਮੈਂ ਬੇਨਤੀ ਕਰਾਂ, ਕਈ ਵਾਰ ਇਹੋ ਜਿਹੇ ਸੱਜਣ ਮਿਲਦੇ ਆ ਜਿਹੜੇ ਕਹਿੰਦੇ ਨੇ ਕਿ ਅਸੀਂ ਅੱਠੇ ਪੈਰ ਸਿਮਰਨ ਜਾਂ ਇਸ ਤਰ੍ਹਾਂ ਦੀਆਂ ਕਈ ਗੱਲਾਂ ਚੱਲਦੀਆਂ ਨੇ, ਪਰ ਮੈਂ ਬੇਨਤੀ ਕਰਾਂ ਜਿਹੜਾ 8 ਪੈਰ ਸਾਈਂ ਦੀ ਯਾਦ ਵਿੱਚ ਰਹਿੰਦਾ ਨਾ ਉਹਦੇ ਮੁੱਖ ਵਿੱਚੋਂ ਕਦੇ ਫਿੱਕਾ ਵਚਨ ਨਹੀਂ ਨਿਕਲਦਾ। ਜਿਹਦੇ ਮੁੱਖ ਦੇ ਵਿੱਚ ਅੰਮ੍ਰਿਤ ਨਾਮ ਵਸ ਗਿਆ ਉਸ ਜ਼ੁਬਾਨ ਉੱਤੇ ਜ਼ਹਿਰ ਦਾ ਕੋਈ ਕੰਮ ਨਹੀਂ ਹੁੰਦਾ। ਗੁਰਮੁਖ ਪਿਆਰਿਓ, ਜ਼ਹਿਰ ਦਾ ਕੋਈ ਕੰਮ ਨਹੀਂ ਹੁੰਦਾ। ਜਿਹਦੀ ਰਸਨਾ ਉੱਤੇ ਆਪਣੇ ਸਾਈਂ ਦਾ ਨਾਮ ਹੈ, ਸੱਚੀ ਗੱਲ ਹੈ ਗੁਰਮੁਖ ਪਿਆਰਿਓ, ਉਹ ਦੁਨੀਆਂ ਦੇ ਵਿਵਾਦਾਂ ਵਿੱਚੋਂ, ਉਹ ਦੁਨੀਆਂ ਦੀਆਂ ਗੱਲਾਂ ਵਿੱਚੋਂ ਓਲ ਫਜੂਲ ਦੇ ਲਾਗੇ ਹੀ ਨਹੀਂ ਜਾਂਦਾ। ਉਹ ਕਹਿੰਦਾ ਬਾਦ ਬਿਬਾਦ ਕਾਉਂ ਸਿਉਂ ਨਾ ਕੀਜੈ, ਕਿਸੇ ਦੇ ਨਾਲ ਝਗੜਾ ਨਹੀਂ। ਖੈਰ ਪਿਆਰਿਓ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਿ ਅਸੀਂ ਮੂਰਖ ਸਾਂ, ਪਰ ਕਿਰਪਾ ਕਰਕੇ ਧੰਨ ਗੁਰੂ ਅੰਗਦ ਦੇਵ ਜੀ ਦੇ ਸ਼ਬਦ ਨੇ ਸਾਡੇ ਅੰਦਰ ਪ੍ਰਕਾਸ਼ ਕਰ ਦਿੱਤਾ, ਗੁਰੂ ਦੇ ਸ਼ਬਦ ਨੇ ਸਾਡੇ ਅੰਦਰ ਚਾਨਣ, ਸਾਡੇ ਅੰਦਰ ਰੋਸ਼ਨੀ ਬਖੇਰ ਦਿੱਤੀ ਹੈ।
ਹਰ ਜੀਉ ਤੁਮ ਆਪੇ ਦੇਹੋ ਬੁਝਾਈ।
ਗੁਰਮੁਖ ਪਿਆਰਿਓ, ਫਿਰ ਸਵਾਲ ਪੁੱਛਦਾ ਜਗਿਆਸੂ ਕਿ ਮਹਾਰਾਜ ਅਸੀਂ ਵੀ ਆਪ ਜੀ ਦੇ ਸਿੱਖ ਹਾਂ, ਮਹਾਰਾਜ ਅਸੀਂ ਆਪ ਜੀ ਦੇ ਚਰਨਾਂ ਦੇ ਸੇਵਕ ਹਾਂ, ਪਰ ਕਈ ਵਾਰੀ ਸਿਮਰਨ ਕਰਦਿਆਂ ਕਰਦਿਆਂ ਮਨ ਜਿਹੜਾ ਉਹ ਥਿੜਕ ਜਾਂਦਾ ਹੈ। ਸੱਚੀ ਗੱਲ ਹੈ ਗੁਰਮੁਖ ਪਿਆਰਿਓ, ਮੈਂ ਆਪਣੇ ਅੰਦਰ ਦੀ ਗੱਲ, ਦੂਸਰੇ ਕਿਸੇ ਦੀ ਮੈਨੂੰ ਕੋਈ ਪਤਾ ਨਹੀਂ, ਮੈਨੂੰ ਆਪਣੇ ਅੰਦਰ ਦਾ ਪਤਾ ਹੈ। ਕਈ ਵਾਰੀ ਜਦੋਂ ਬੰਦਾ ਸਵੇਰੇ ਉੱਠ ਕੇ ਚੌਂਕੜਾ ਮਾਰਦਾ ਹੈ ਨਾ, ਅਤੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਦੁਨੀਆ ਦੀਆਂ ਗੱਲਾਂ ਤਾਂ ਕੰਨਾਂ 'ਚ ਪੈਂਦੀਆਂ ਰਹਿੰਦੀਆਂ। ਸ਼ਾਇਦ ਇਸੇ ਕਰਕੇ ਫਰੀਦ ਸਾਹਿਬ ਜੀ ਨੇ ਆਖਿਆ ਸੀ ਕਿ ਕੰਨੀ ਬੁੱਝੇ ਦੇਰ ਹਾਂ ਕਿੱਤੀ ਵੱਗੇ ਪਾਉਣ। ਅਤੇ ਮੈਂ ਬੇਨਤੀ ਕਰਾਂ, ਜੇ ਰੱਬ ਨੂੰ ਪਾਉਣਾ ਏ ਫਿਰ ਜੱਗ ਦੇ ਵੱਲੋਂ ਕੰਨਾਂ ਦੇ ਵਿੱਚ ਬੋਝੇ ਪੈਣੇ ਹੀ ਪੈਣੇ। ਮੈਂ ਇਹ ਨਹੀਂ ਕਹਿੰਦਾ ਕਿ ਸੰਸਾਰ ਦੇ ਵਿੱਚ ਵਿਚਰਨਾ ਨਹੀਂ, ਸੰਸਾਰ ਦੇ ਨਾਲ ਗੱਲਾਂ ਬਾਤਾਂ ਨਹੀਂ ਕਰਨੀਆਂ, ਪਰਿਵਾਰਾਂ ਦੇ ਵਿੱਚ ਨਹੀਂ ਰਹਿਣਾ, ਧੀਆਂ ਪੁੱਤਰਾਂ ਨੂੰ ਨਹੀਂ ਪਾਲਣਾ, ਪਰ ਮੈਂ ਇਹ ਬੇਨਤੀ ਕਰਦਾ, ਜੇ ਕੋਈ ਸਾਈਂ ਤੋਂ, ਸਿਮਰਨ ਤੋਂ, ਨਾਮ ਤੋਂ ਤੋੜਨ ਦੀ ਗੱਲ ਕਰਦਾ ਹੈ, ਬਸ ਗੁਰਮੁਖ ਪਿਆਰਿਓ ਉੱਥੇ ਹੀ ਉੱਠ ਖੜਿਓ। ਕੰਨਾਂ ਵਿੱਚ ਨਾਮ ਦੀ, ਪਰਮੇਸ਼ਰ ਦੇ ਸਿਮਰਨ ਦੀ ਕਦੇ ਵੀ ਕੋਈ ਇਹੋ ਜਿਹੀ ਗੱਲ ਨਾ ਪਾਓ ਜਿਹੜੀ ਅੰਦਰ ਸ਼ਰਧਾ ਨੂੰ ਤੋੜਦੇ। ਮਹਾਰਾਜ ਦੇ ਅੱਗੇ ਅਰਦਾਸ ਕਰੋ, ਸੱਚੇ ਪਾਤਸ਼ਾਹ ਜਿਹੜੇ ਨਾਮ ਨਹੀਂ ਜਪਦੇ ਮੈਨੂੰ ਉਹਨਾਂ ਤੋਂ ਬਚਾ ਕੇ ਰੱਖੋ, ਉਹਨਾਂ ਦੀਆਂ ਗੱਲਾਂ ਮੇਰੇ ਕੰਨਾਂ 'ਚ ਨਾ ਪੈਣ। ਕਈ ਵਾਰੀ ਬੰਦੇ ਦਾ ਅੰਦਰ ਥਿੜਕਦਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਅੰਦਰ ਥਿੜਕਦਾ ਹੈ ਨਾ ਸਿੱਖਾ, ਤਾਂ ਇੱਕ ਗੱਲ ਯਾਦ ਰੱਖੀ, ਪਰਮੇਸ਼ਰ ਆਪਣੇ ਸਿਮਰਨ ਦੇ ਵਿੱਚ ਵੱਸਦਾ ਹੈ। ਹਰ ਸਿਮਰਨ ਮਹਿ ਆਪ ਨਿਰੰਕਾਰ ਆ, ਪ੍ਰਭੂ ਦੀ ਯਾਦ ਦੇ ਵਿੱਚ ਪ੍ਰਭੂ ਜੀ ਆਪ ਵੱਸਦੇ ਆ। ਹਰ ਜੀਓ ਆਪੇ, ਤੁਮ ਆਪੇ ਦੇਹੋ ਬੁਝਾਈ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਪਰਮੇਸ਼ਰ ਵਾਹਿਗੁਰੂ ਜੀ ਉਹਦੇ ਰਸਤੇ 'ਤੇ ਤੁਰਤਾ ਸਹੀ ਸਿੱਖਾ। ਸੱਚੀ ਗੱਲ ਹੈ, ਵਾਹਿਗੁਰੂ ਆਪ ਤੈਨੂੰ ਉਂਗਲੀ ਲਾ ਕੇ ਆਪਣੇ ਰਾਹ 'ਤੇ ਲੈ ਕੇ ਜਾਏਗਾ। ਉਹ ਆਪੇ ਆਪਣੇ ਦਰ ਦੀਆਂ ਬਾਤਾਂ, ਆਪਣੇ ਦਰ ਦੀਆਂ ਗੱਲਾਂ ਤੈਨੂੰ ਸਮਝਾਉਣਗੇ। ਕਦੇ ਕੋਈ ਰੂਪ ਧਾਰ ਕੇ ਆਉਣਗੇ, ਕਦੇ ਕੋਈ ਰੂਪ ਧਾਰ ਕੇ ਆਉਣਗੇ ਤੈਨੂੰ ਸਮਝਾਉਣ ਵਾਸਤੇ। ਗੁਰਮੁਖ ਪਿਆਰਿਓ, ਇੱਕ ਵਾਰੀ ਇੱਕ ਸਾਧੂ ਸੀ, ਉਹ ਪ੍ਰਸ਼ਾਦਾ ਪਾਣੀ ਕਿਸੇ ਗ੍ਰਿਸਤੀ ਦੇ ਘਰੋਂ ਮੰਗਾਉਂਦਾ ਹੁੰਦਾ ਸੀ। ਇੱਕ ਦਿਨ ਉਹ ਗ੍ਰਿਸਤੀ ਆਇਆ, ਉਹ ਸਾਧੂ ਨੇ ਆਖਿਆ, ਅਤੇ ਇਹ ਨਾ ਆਖਿਓ ਕਿ ਬਾਣੀ ਤੋਂ ਬਾਹਰ ਦੀਆਂ ਗੱਲਾਂ, ਇਹ ਸਮਝਾਉਣ ਵਾਸਤੇ ਨੇ, ਸਰਵੋਤਮ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਇਹ ਕੇਵਲ ਮਨ ਨੂੰ ਸਮਝਾਉਣ ਦੀਆਂ ਗੱਲਾਂ। ਕਹਿੰਦੇ ਨੇ ਕਿ ਇੱਕ ਦਿਨ ਉਹ ਬਾਬਾ ਜੀ ਬੈਠੇ ਸੀ, ਉਹ ਗ੍ਰਿਸਤੀ ਆਇਆ ਥਾਲ ਲੈ ਕੇ। ਬਾਬਾ ਜੀ ਕਹਿੰਦੇ ਇਸ ਤਰ੍ਹਾਂ ਕਰ ਵੀ ਅਸੀਂ ਤਾਂ ਬਿਹੰਗਮ ਆ ਅਤੇ ਤੂੰ ਗ੍ਰਿਸਤੀ ਹੈ, ਤੂੰ ਸਾਡੇ ਕੋਲ ਚੱਲ ਕੇ ਨਾ, ਤੇਰੇ ਕੋਲ ਕੰਮ ਕਾਰ ਬੜੇ ਆ, ਮੈਂ ਚੱਲ ਕੇ ਤੇਰੇ ਕੋਲ ਆਇਆ ਕਰਾਂਗਾ ਪ੍ਰਸ਼ਾਦਾ ਛਕਣ ਵਾਸਤੇ। ਕਹਿੰਦੇ ਠੀਕ ਹੈ ਬਾਬਾ ਜੀ, ਕਿੰਨੇ ਵਜੇ ਆਉਂਗੇ? ਬਾਬਾ ਜੀ ਕਹਿੰਦੇ 12 ਵਜੇ। ਕਹਿੰਦੇ 7 ਵਜਨ। ਦੂਜੇ ਦਿਨ ਨਾ ਪ੍ਰਸ਼ਾਦਾ ਤਿਆਰ ਕੀਤਾ ਹੋਇਆ ਅਤੇ ਹੱਥ ਧਵਾਉਣ ਵਾਸਤੇ ਜਲ ਪਾਇਆ ਹੋਇਆ, ਬਾਬਾ ਜੀ ਦੀ ਉਡੀਕ ਵਿੱਚ ਗਲ ਵਿੱਚ ਪੱਲਾ ਪਾ ਕੇ ਖੜਾ ਹੈ। ਜਦੋਂ ਖੜਾ ਹੈ ਨਾ, ਇੱਕ ਕੋੜੀ ਦਰਵਾਜ਼ੇ 'ਤੇ ਆਇਆ। ਜਦੋਂ ਕੋੜੀ ਦਰਵਾਜ਼ੇ 'ਤੇ ਆਇਆ, ਕਹਿੰਦਾ ਵੀਰ ਇੱਕ ਪ੍ਰਸ਼ਾਦਾ ਦੇ ਦੇ। ਕਹਿੰਦਾ ਪ੍ਰਸ਼ਾਦਾ ਤੇਰੇ ਵਰਗੇ ਵਿਹਲੜਾਂ ਵਾਸਤੇ ਨਹੀਂ, ਇਹ ਤਾਂ ਸੰਤਾਂ ਵਾਸਤੇ ਹੈ। ਉਸ ਕੋੜੀ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। 4-5 ਵਜੇ ਤੱਕ, ਸ਼ਾਮਾਂ ਪੈਂਦੀਆਂ ਤੱਕ ਪ੍ਰਸ਼ਾਦੇ ਕੋਲ ਖੜਾ ਰਿਹਾ, ਬਾਬਾ ਜੀ ਆਏ ਨਹੀਂ। ਜਦੋਂ ਗਿਆ, ਕਹਿੰਦਾ ਬਾਬਾ ਜੀ ਅੱਜ ਤੁਸੀਂ ਆਏ ਨੇ? ਉਹ ਕਹਿੰਦੇ ਅਸੀਂ ਆਏ ਸੀ ਪਰ ਤੈਨੂੰ ਦਿਸੇ ਨਹੀਂ। ਕਹਿੰਦੇ ਕੱਲ੍ਹ ਨੂੰ ਕਿੰਨੇ ਵਜੇ ਆਉਂਗੇ? ਬਾਬਾ ਜੀ ਕਹਿੰਦੇ ਕੱਲ੍ਹ ਨੂੰ ਵੀ 12 ਵਜੇ ਆਵਾਂਗਾ। ਦੂਜੇ ਦਿਨ ਫਿਰ ਪ੍ਰਸ਼ਾਦਾ ਤਿਆਰ ਕਰ ਲਿਆ, ਖੜਾ ਪ੍ਰਸ਼ਾਦੇ ਕੋਲ 12 ਵਜੇ। ਕਾਲੇ ਰੰਗ ਦਾ ਕੁੱਤਾ ਅੰਦਰ ਆਇਆ, ਸੋਟਾ ਫੜਿਆ, ਵਗਾ ਕੇ ਉਹਦੇ ਮਾਰਿਆ, ਫਿਰ ਸ਼ਾਮ ਤੱਕ ਬੈਠਾ ਰਿਹਾ, ਫਿਰ ਬਾਬਿਆਂ ਕੋਲ ਗਿਆ। ਕਹਿੰਦਾ ਬਾਬਾ ਜੀ ਤੁਸੀਂ ਫਿਰ ਨਹੀਂ ਆਏ? ਬਾਬਾ ਜੀ ਹੱਸੇ। ਬਾਬਾ ਜੀ ਕਹਿੰਦੇ ਕੋੜੀ ਦੇ ਰੂਪ ਵਿੱਚ ਕੌਣ ਆੜ ਕੇ ਤੇਰੇ ਦਰਵਾਜ਼ੇ 'ਤੇ ਪ੍ਰਸ਼ਾਦਾ ਮੰਗਦਾ ਸੀ? ਜਿਸ ਰੱਬ ਦੇ ਜੀਵ ਨੂੰ ਅੱਜ ਤੂੰ ਸੋਟੀਆਂ ਮਾਰ ਕੇ ਅਤੇ ਘਰੋਂ ਬਾਹਰ ਕੱਢ ਕੇ ਆਇਆ, ਉਹਦੇ ਰੂਪ ਵਿੱਚ ਕੌਣ ਆਇਆ ਸੀ? ਉਹ ਉਸ ਸੰਤ ਦੇ ਪੈਰਾਂ 'ਤੇ ਢਹਿ ਪਿਆ। ਕਹਿੰਦਾ ਬਾਬਾ ਜੀ ਮੇਰੇ ਕੋਲ ਅੱਖਾਂ ਨਹੀਂ ਜਿਹਦੇ ਨਾਲ ਮੈਂ ਤੁਹਾਨੂੰ ਦੇਖ ਸਕਾਂ, ਕਿਰਪਾ ਕਰਕੇ ਜੇ ਮੇਰੇ ਘਰੇ ਆਉਣਾ ਤਾਂ ਮੈਨੂੰ ਅੱਖਾਂ ਦੇਖਣ ਵਾਲੀਆਂ ਵੀ ਦੇ ਦਿਓ। ਮੈਂ ਤਾਂ ਇਹ ਥੋੜ੍ਹੀ ਜਿਹੀ ਇੱਕ ਕਹਾਣੀ ਜਿਹੜੀ ਆ ਉਹ ਬਾਹਰੋਂ ਲਈ ਹੈ। ਗੁਰਮੁਖ ਪਿਆਰਿਓ, ਸਾਡੀ ਜ਼ਿੰਦਗੀ ਵਿੱਚ ਰੱਬ ਕੋਈ ਨਾ ਕੋਈ ਰੂਪ ਧਾਰ ਕੇ ਸਾਨੂੰ ਸਮਝਾਉਣ ਆਉਂਦੇ ਨੇ। ਅਸੀਂ ਆਪਣੀਆਂ ਜਿਹੜੇ ਨਿਸ਼ਰਧਕ ਨੇ, ਜਿਹੜੇ ਨਾਸਤਕ ਨੇ, ਉਹ ਕਹਿਣਗੇ ਕਿਹੋ ਜਿਹੀਆਂ ਗੱਲਾਂ ਸਟੇਜ ਤੋਂ ਕਰਦਾ ਆ। ਪਰ ਜਿਹੜੇ ਸਿਮਰਨ ਦੇ ਰਾਹ 'ਤੇ ਤੁਰਦੇ ਆ ਨਾ, ਉਹਨਾਂ ਨੂੰ ਪਤਾ ਹੈ ਕਿ ਪਰਮਾਤਮਾ ਵਾਰ ਵਾਰ ਆ ਕੇ ਸਮਝਾਉਂਦਾ ਹੈ, ਕਦੇ ਕੋਈ ਰੂਪ ਧਾਰ ਕੇ, ਕਦੇ ਕੋਈ ਰੂਪ ਧਾਰ ਕੇ। ਅਤੇ ਮੈਂ ਬੇਨਤੀ ਕਰਾਂ, ਰੂਪ ਸਾਰੇ ਉਹਦੇ ਹੀ ਨੇ ਨਾ, ਜਿੰਨੇ ਵੀ ਰੂਪ ਨੇ ਉਹਦੇ ਹੀ ਨੇ ਨਾ। ਕੋਈ ਪਤਾ ਨਹੀਂ ਕਿੱਥੇ ਰੱਬ ਬੈਠ ਕੇ ਸਾਨੂੰ ਸਮਝਾਉਂਦਾ ਪਿਆ ਹੈ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਹਰ ਜੀਓ ਤੁਮ ਆਪੇ ਦੇਹੋ ਬੁਝਾਈ, ਆਪ ਜੀ ਕਿਰਪਾ ਕਰਕੇ ਪਰਮਾਤਮਾ ਆਪ ਹੀ ਸਾਨੂੰ ਇਸ ਰਸਤੇ 'ਤੇ ਤੋਰਦੇ ਹੋ, ਆਪ ਹੀ ਸਾਨੂੰ ਗਿਆਨ ਬਖਸ਼ਦੇ ਹੋ।
ਹਰ ਜੀਓ ਤੁਧ ਵਿਟਹੋਂ ਵਾਰਿਆ ਸਾਧਹੀ, ਤੇਰੇ ਨਾਮ ਵਿਟਹੋਂ ਬਲ ਜਾਈ।
ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਹਰ ਵਾਰ ਬੰਦੇ ਨੂੰ ਅੰਦਰੋਂ ਇਹ ਕਹਿਣਾ ਚਾਹੀਦਾ, ਪਰਮਾਤਮਾ ਮੈਂ ਤੇਰੇ ਤੋਂ ਕੁਰਬਾਨ ਜਾਂਦਾ। ਹੇ ਵਾਹਿਗੁਰੂ ਜੀ, ਮੈਂ ਤੇਰੇ ਤੋਂ ਵਾਰ ਨੇ ਬਲਿਹਾਰ ਨੇ ਜਾਂਦਾ ਹਾਂ, ਅਤੇ ਸੱਚੇ ਪਾਤਸ਼ਾਹ ਤੇਰੇ ਨਾਮ ਤੋਂ ਵੀ ਮੈਂ ਕੁਰਬਾਨ ਜਾਂਦਾ। ਉਸ ਨਾਮ ਤੋਂ ਕੁਰਬਾਨ ਜਾਂਦਾ ਹਾਂ ਜਿਸ ਨਾਮ ਨੇ ਤੇਰੇ ਦਰਵਾਜ਼ੇ ਤੱਕ ਮੈਨੂੰ ਲੈ ਆਂਦਾ। ਉਸ ਨਾਮ ਤੋਂ ਮੈਂ ਕੁਰਬਾਨ ਜਾਂਦਾ ਹਾਂ ਜਿਸ ਨਾਮ ਨੇ, ਜਿਸ ਗੁਰਮੰਤਰ ਨੇ ਮੈਨੂੰ ਤੇਰੇ ਨਾਲ ਜੋੜ ਦਿੱਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਜੇ ਰੱਬ ਨੂੰ ਮਿਲਣਾ ਹੀ ਨਾ, ਜੇ ਤੇਰੇ ਅੰਦਰ ਜਗਿਆਸਾ ਜਾਗੀ ਹੈ, ਦਿਨ ਰਾਤ ਨੂੰ ਆਪਣੇ ਸਾਈਂ ਤੋਂ ਕੁਰਬਾਨ ਹੋ, ਦਿਨ ਰਾਤ ਤੂੰ ਆਪਣੇ ਸਾਈਂ ਦੇ ਨਾਮ ਨੂੰ ਜਪ
ਰਹਾਉ।
ਮਹਾਰਾਜ ਜੀ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ,
ਹਮ ਸਬਦ ਮੂਏ ਸਬਦ ਮਾਰ ਜੀ ਵਾਲੇ ਭਾਈ, ਸਬਦ ਹੀ ਮੁਕਤ ਪਾਈ।
ਸੱਚੇ ਪਾਤਸ਼ਾਹ ਮਹਾਰਾਜ ਬਖਸ਼ਾਂ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਗੁਰੂ ਨਾਨਕ ਦੇ ਸ਼ਬਦ ਨੇ ਸਾਡੇ ਅੰਦਰ ਦੇ ਹੰਕਾਰ ਨੂੰ ਮਾਰ ਦਿੱਤਾ। ਪਿਆਰਿਓ, ਸਵੇਰ ਤੋਂ ਲੈ ਕੇ ਰਾਤ ਤੱਕ ਹੰਕਾਰ ਬੰਦੇ ਨੂੰ ਛੱਡਦਾ ਕੋਈ ਨਹੀਂ ਜੇ। ਸੂਖਮ ਹੰਕਾਰ ਕਈ ਵਾਰੀ ਸੇਵਾ ਕਰਦਿਆਂ ਵੀ ਅੰਦਰ ਪੈਦਾ ਹੋ ਜਾਂਦਾ। ਜਦੋਂ ਆਪਾਂ ਕਿਤੇ ਤੁਰੇ ਜਾਈਏ ਸੇਵਾ ਕਰਨ ਵਾਸਤੇ, ਤੇ ਇਹ ਗੱਲ ਤਾਂ ਹੁੰਦੀ ਹੈ ਨਾ ਕਿ ਮੈਂ ਗੁਰੂ ਦੀ ਸੇਵਾ ਕਰਨ ਜਾ ਰਿਹਾ ਹਾਂ, ਸੇਵਾ ਕਰਦਿਆਂ ਵੀ ਅੰਦਰ ਭਾਵ ਇਹ ਬਣਿਆ ਰਹਿੰਦਾ ਕਈ ਵਾਰੀ। ਪਰ ਮੈਂ ਬੇਨਤੀ ਕਰਾਂ, ਨਿਰਾਸ਼ ਨਹੀਂ ਹੋਣਾ ਸਿੱਖਾ, ਤੂੰ ਸੇਵਾ ਨਾ ਛੱਡ, ਸੇਵਾ ਕਰੀ ਜਾ। ਜੇ ਸੇਵਾ ਵਿੱਚ ਲੱਗਾ ਰਹੇਗਾ, ਹੰਕਾਰ ਨੇ ਇੱਕ ਦਿਨ ਤੈਨੂੰ ਛੱਡ ਦੇਣਾ। ਕਈ ਵਾਰੀ ਮੇਰੇ ਵੀਰ ਕਹਿ ਦਿੰਦੇ ਆ, ਜੇ ਅੰਦਰ ਹੰਕਾਰ ਆ ਫਿਰ ਸੇਵਾ ਦਾ ਕੀ ਫਾਇਦਾ? ਸੇਵਾ ਦਾ ਫਾਇਦਾ ਹੀ ਫਾਇਦਾ ਆ, ਇਸ ਸੇਵਾ ਨੇ, ਇਸ ਸਿਮਰਨ ਨੇ ਤੇਰੇ ਹੰਕਾਰ ਨੂੰ ਮਾਰ ਕੇ ਰੱਖ ਦੇਣਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਸਾਡੇ ਅੰਦਰ ਦੇ ਹੰਕਾਰ ਨੂੰ, ਜੀਵ ਭਾਵ ਨੂੰ ਸ਼ਬਦ ਨੇ ਮਾਰ ਦਿੱਤਾ। ਅਤੇ ਮੈਂ ਬੇਨਤੀ ਕਰਾਂ, ਜਿਹੜਾ ਸ਼ਬਦ ਦੀ ਮੌਤ ਦੇ ਵਿੱਚ ਮਰ ਜਾਂਦਾ ਹੈ ਨਾ, ਉਹਨੂੰ ਫਿਰ ਇਹ ਬਾਹਰਲੀ ਮੌਤ ਜਿਹੜੀ ਆ ਕੁਝ ਨਹੀਂ ਕਹਿੰਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਿ ਇਹੋ ਜਿਹਾ ਜੀਵਨ ਮਿਲ ਜਾਂਦਾ ਜਿਹਦੇ ਬਾਰੇ ਅਸੀਂ ਪੜ੍ਹਦੇ ਹਾਂ, ਸ਼ਬਦ ਮਰੋ ਫਿਰ ਜੀਵੋ, ਸਦ ਹੀ ਤਾਂ ਫਿਰ ਮਰਨ ਨਾ ਹੋਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਮੰਤਰ ਨੂੰ ਜਪੀਏ। ਸਾਧ ਸੰਗਤ ਜੀ, ਇਸ ਗੁਰਮੰਤਰ ਨੇ ਅੰਦਰ ਦੇ ਹੰਕਾਰ ਨੂੰ ਮਾਰ ਦੇਣਾ ਆ, ਅਤੇ ਇਹੋ ਜਿਹੀ ਇੱਕ ਜ਼ਿੰਦਗੀ ਦੇ ਦਰਵਾਜ਼ੇ ਖੋਲ੍ਹ ਦੇਣੇ ਆ। ਸਿਰ 'ਤੇ ਆਰਾ ਵੀ ਚੱਲੇਗਾ ਤਾਂ ਵੀ ਮੌਤ ਸਿੱਖ ਨੂੰ ਮਾਰ ਨਹੀਂ ਸਕਦੀ, ਉਬਲਦੀਆਂ ਦੇਗਾਂ ਦੇ ਵਿੱਚ ਵੀ ਉਬਾਲੇ ਖਾ ਜਾਏਗਾ, ਪਰ ਅੰਦਰ ਦਾ ਰਸ ਨਹੀਂ ਟੁੱਟੇਗਾ। ਬੱਚਿਆਂ ਦੇ ਟੋਟੇ ਕਰਵਾ ਕੇ, ਗਲਾਂ ਵਿੱਚ ਹਾਰ ਪਵਾ ਕੇ ਵੀ ਆਖੇਗਾ, ਮਹਾਰਾਜ ਚਾਰ ਪੈਰ ਦਿਨ ਸੁੱਖ ਨਾ ਬਤੀਤ ਹੋਇਆ, ਚਾਰ ਪੈਰ ਰਹਿਣ ਤੇਰੇ ਭਾਣੇ ਸੁੱਖ ਨਾ ਬਤੀਤ ਹੋਇਆ। ਇਹਨੂੰ ਕਹਿੰਦੇ ਨੇ ਕਿ ਸ਼ਬਦ ਮਾਰ ਜੀ ਵਾਲੇ। ਸ਼ਬਦ ਦੇ ਵਿੱਚੋਂ ਜਿਹੜੀ ਜ਼ਿੰਦਗੀ ਨਿਕਲਦੀ ਆ ਨਾ, ਉਹ ਜ਼ਿੰਦਗੀ ਹੁੰਦੀ ਹੈ ਜੀਵਨਾ, ਸਫਲ ਜੀਵਨ। ਉਹ ਜ਼ਿੰਦਗੀ ਵਰਗੀ ਕੋਈ ਜ਼ਿੰਦਗੀ ਨਹੀਂ। ਪਿਆਰਿਓ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਸ਼ਬਦ ਹੀ ਮੁਕਤ ਪਾਈ। ਉਹ ਗੁਰਮੁਖ ਪਿਆਰਿਓ, ਜਦੋਂ ਅਸੀਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਸਿਮਰਨ ਕਰਦੇ ਹਾਂ ਨਾ, ਅਤੇ ਇਹ ਵਾਹਿਗੁਰੂ ਮੰਤਰ ਜਿਹੜਾ ਆ, ਇਹ ਕੇਵਲ ਚਾਰ ਅੱਖਰ ਨਹੀਂ, ਇਹ ਦਰਗਾਹ ਦੀ ਚਾਬੀ ਹੈ। ਇਸ ਮੰਤਰ ਨੂੰ ਜਪਦਿਆਂ ਜਪਦਿਆਂ ਸਿੱਖਾਂ ਤੈਨੂੰ ਮੁਕਤੀ ਮਿਲ ਜਾਣੀ ਹੈ।
ਸਬਦ ਮਨ ਤਨ ਨਿਰਮਲ ਹੋਵਾ ਹਰ ਵਸਿਆ ਮਨ ਆਈ।
ਸ਼ਬਦ ਦੇ ਨਾਲ ਜਿਹੜਾ ਸ਼ਬਦ ਨੂੰ ਜਪਦਾ ਏ, ਮਹਾਰਾਜ ਜੀ ਦੇ ਦਿੱਤੇ ਹੋਏ ਸ਼ਬਦ ਦਾ ਜਾਪ ਕਰਦਾ ਆ, ਉਹਦਾ ਸਰੀਰ ਵੀ ਅਤੇ ਉਹਦਾ ਮਨ ਵੀ ਪਵਿੱਤਰ ਹੋ ਜਾਂਦਾ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਸਰੀਰ ਕਿਵੇਂ ਪਵਿੱਤਰ ਹੋ ਗਿਆ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ। ਜਿਸ ਸਰੀਰ ਦੇ ਵਿੱਚ ਰੱਬ ਦਾ ਨਾਮ ਵਸ ਜਾਂਦਾ ਗੁਰਮੁਖ ਪਿਆਰਿਓ, ਉਹ ਸਰੀਰ ਵੀ ਧਨਤਾ ਦੇ ਯੋਗ ਹੋ ਜਾਂਦਾ ਆ। ਮਹਾਰਾਜ ਕਹਿੰਦੇ ਮਨ ਅਤੇ ਸਰੀਰ ਪਵਿੱਤਰ ਹੋ ਜਾਂਦੇ ਆ ਨਾਮ ਜਪਦੇ ਆ, ਤੇ ਪਰਮੇਸ਼ਰ ਵਾਹਿਗੁਰੂ ਜੀ ਆਪ ਮਨ ਵਿੱਚ ਆ ਕੇ ਵਸ ਜਾਂਦੇ ਨੇ।
ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ।
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੇਰੇ ਗੁਰੂ ਦੇ ਸ਼ਬਦ ਵਰਗਾ ਕੋਈ ਦਾਤਾ ਨਹੀਂ। ਦੁਨੀਆਂ ਦੇ ਲੋਕ ਪੈਸੇ ਦੇਣਗੇ, ਧਨ ਦੌਲਤ ਦੇਣਗੇ, ਦੁਨੀਆਂ ਦੀਆਂ ਖੁਸ਼ੀਆਂ ਦੇਣਗੇ, ਗੁਰੂ ਨਾਨਕ ਦਾ ਸ਼ਬਦ ਤੇਰੇ ਵਾਸਤੇ ਦਰਗਾਹ ਦੇ ਦਰਵਾਜ਼ੇ ਖੋਲ੍ਹ ਦਿੰਦਾ। ਸ਼ਬਦ ਵਰਗਾ ਕੋਈ ਦਾਤਾ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਉਸ ਸ਼ਬਦ ਨੂੰ ਜਪਦਾ ਆ, ਜਿਹੜਾ ਉਸ ਸ਼ਬਦ ਦੇ ਨਾਲ ਰਚ ਜਾਂਦਾ ਆ ਪ੍ਰੇਮ ਦੇ ਵਿੱਚ, ਹਰ ਸਿਉ ਰਹਿਆ ਸਮਾਈ, ਉਹਦਾ ਮਨ ਅਕਾਲ ਪੁਰਖ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਸਮਾ ਜਾਂਦਾ ਏ।
ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ।
ਮਹਾਰਾਜ ਜੀ ਕਹਿੰਦੇ ਜਿਹੜੇ ਸ਼ਬਦ ਨੂੰ ਜਾਣਦੇ ਨੇ। ਹੁਣ ਜਾਣਨਾ ਕੀ ਹੈ? ਇੱਕ ਹੁੰਦਾ ਕਿਸੇ ਬਾਰੇ ਜਾਣਨਾ, ਇੱਕ ਹੁੰਦਾ ਕਿਸੇ ਨੂੰ ਜਾਣਨਾ। ਜ਼ਮੀਨ ਅਸਮਾਨ ਦਾ ਫਰਕ ਹੁੰਦਾ ਏ। ਮੈਂ ਬੇਨਤੀ ਕਰਾਂ, ਅੱਜ ਤੱਕ ਅਸੀਂ ਸ਼ਬਦ ਬਾਰੇ ਜਾਣਦੇ ਹਾਂ, ਜਿਸ ਦਿਨ ਸ਼ਬਦ ਨੂੰ ਜਾਣ ਲਵਾਂਗੇ ਨਾ, ਉਸ ਦਿਨ ਅੰਦਰ ਜ਼ਿੰਦਗੀ ਦੀਆਂ ਖੇਡਾਂ ਹੀ ਹੋਰ ਹੋ ਜਾਣਗੀਆਂ। ਮਹਾਰਾਜ ਜੀ ਕਹਿੰਦੇ ਸ਼ਬਦ ਨਾ ਜਾਣੇ, ਜਿਹੜੇ ਸ਼ਬਦ ਨੂੰ ਨਹੀਂ ਜਾਣਦੇ, ਜਿਹੜੇ ਗੁਰੂ ਘਰ ਤੋਂ ਟੁੱਟੇ ਹੋਏ ਆ, ਸੇ ਅੰਨੇ ਬੋਲੇ, ਉਹਨਾਂ ਦੀਆਂ ਅੱਖਾਂ ਦੇ ਵਿੱਚ ਜੋਤ ਹੁੰਦਿਆਂ ਹੋਇਆ ਵੀ ਉਹਨਾਂ ਨੂੰ ਦਿਸਦਾ ਨਹੀਂ, ਉਹ ਬੋਲੇ ਨੇ ਕੰਨੋਂ, ਸੇ ਕਿਤ ਆਏ ਸੰਸਾਰਾ, ਉਹ ਕਿਉਂ ਆਏ ਨੇ ਦੁਨੀਆਂ ਵਿੱਚ।
ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮੇ ਵਾਰੋ ਵਾਰਾ।
ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਿਵੇਂ ਅਸੀਂ ਕਹਿੰਦੇ ਨਾ ਫਲਾਨੀ ਚੀਜ਼ ਵੇਖੀ ਆ, ਕਹਿੰਦੇ ਹਾਂ ਵੇਖੀ ਆ, ਤੂੰ ਆਹ ਚੀਜ਼ ਦੇਖੀ ਆਹ ਚੀਜ਼ ਸੁਣੀ, ਅਸੀਂ ਕਹਿੰਦੇ ਹਾਂ ਸੁਣੀ ਆ, ਜੇ ਆਹ ਚੀਜ਼ ਨਹੀਂ ਦੇਖੀ ਤੇ ਕੁਝ ਨਹੀਂ ਦੇਖਿਆ। ਮਹਾਰਾਜ ਕਹਿੰਦੇ ਸਿੱਖਾ, ਜੇ ਇਹਨਾਂ ਅੱਖਾਂ ਦੇ ਨਾਲ ਤੂੰ ਗੁਰੂ ਦੇ ਦਰਸ਼ਨ ਨਹੀਂ ਕੀਤੇ ਤੇ ਕੁਝ ਨਹੀਂ ਦੇਖਿਆ, ਜੇ ਇਹਨਾਂ ਕੰਨਾਂ ਦੇ ਨਾਲ ਸ਼ਬਦ ਨਹੀਂ ਸੁਣਿਆ ਤੇ ਕੁਝ ਨਹੀਂ ਸੁਣਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪੰਕਤੀ ਵਿੱਚ ਕਹਿੰਦੇ ਨੇ ਹਰ ਰਸ ਨਾ ਪਾਇਆ, ਜੇ ਤੈਨੂੰ ਪਰਮੇਸ਼ਰ ਦੇ ਨਾਮ ਦਾ ਰਸ ਮਿਲਿਆ ਨਹੀਂ, ਬਿਰਥਾ ਜਨਮ ਗਵਾਇਆ, ਫਿਰ ਇਸ ਸੰਸਾਰ ਵਿੱਚ ਤੇਰਾ ਆਉਣਾ ਬਿਰਥਾ ਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੰਮੈ ਵਾਰੋ ਵਾਰਾ, ਵਾਰ ਵਾਰ ਮੌਤ ਆਏਗੀ, ਵਾਰ ਵਾਰ ਜਨਮ ਹੋਵੇਗਾ ਸਰੀਰ ਦਾ।
ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ ਮਨ ਮੁਖ ਮੁਗਦ ਗੁਬਾਰਾ।
ਗੰਦਗੀ ਦੇ ਕੀੜਿਆਂ ਵਾਂਗੂ ਉਹ ਜ਼ਿੰਦਗੀ ਬਤੀਤ ਕਰਦੇ ਆ, ਆਖਰਕਾਰ ਗੰਦਗੀ ਵਿੱਚੋਂ ਚਲੇ ਜਾਂਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਉਹ ਮਨਮੁਖ ਜਿਹੜੇ ਆ ਉਹ ਅਗਿਆਨ ਦੇ ਹਨੇਰੇ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ।
ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ।
ਤੇ ਕੀ ਮਹਾਰਾਜ ਉਹਨਾਂ ਨਾਲ ਨਫ਼ਰਤ ਕਰੀਏ? ਮਹਾਰਾਜ ਕਹਿੰਦੇ ਨਹੀਂ। ਮਹਾਰਾਜ ਕਹਿੰਦੇ ਉਹ ਵੀ ਅਕਾਲ ਪੁਰਖ ਦੇ ਬਣਾਏ ਹੋਏ ਆ। ਆਪੇ ਕਰ ਵੇਖੈ, ਉਹਨਾਂ ਨੂੰ ਕਰ ਦੇ ਅਰਥ ਨੇ ਕਿ ਬਣਾਇਆ, ਵੇਖਿਆ ਦੇ ਅਰਥ ਨੇ ਕਿ ਵੇਖ ਰਿਹਾ। ਮਾਰਗ ਲਾਏ ਤੇ ਜਿੱਦਣ ਉਹਦੀ ਦਇਆ ਹੋਏਗੀ ਨਾ, ਉਹਨਾਂ ਨੂੰ ਵੀ ਉਹ ਮਾਰਗ ਦੇ ਉੱਤੇ ਰਸਤੇ ਤੇ ਲਾ ਦੇਗਾ, ਉਹਨਾਂ ਨਾਲ ਨਫ਼ਰਤ ਨਹੀਂ ਕਰਨੀ। ਮਹਾਰਾਜ ਕਹਿੰਦੇ ਤਿਸ ਬਿਨ ਅਵਰ ਨਾ ਕੋਈ, ਸਿੱਖਾ ਕਿਸੇ ਨਾਲ ਨਫ਼ਰਤ ਨਾ ਕਰ, ਸਾਰਿਆਂ ਵਿੱਚ ਉਹੀ ਬੈਠਾ ਏ।
ਜੋ ਤੁਰ ਲਿਖਿਆ ਸੋ ਕੋਈ ਨਾ ਮੇਟਾ ਭਾਈ, ਕਰਤਾ ਕਰੇ ਸੋ ਹੋਈ।
ਜਿਹੜੇ ਲੇਖ ਧੁਰ ਦਰਗਾਹ ਤੋਂ ਲਿਖੇ ਹੁੰਦੇ ਆ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ, ਜੋ ਅਕਾਲ ਪੁਰਖ ਵਾਹਿਗੁਰੂ ਜੀ ਕਰਦੇ ਨੇ ਉਹੀ ਹੁੰਦਾ ਹੈ।
ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ।
ਜਿਨ੍ਹਾਂ ਦੇ ਅੰਦਰ ਨਾਮ ਵਸ ਜਾਂਦਾ ਨਾ ਪਿਆਰਿਓ, ਸੱਚੀ ਗੱਲ ਹੈ ਉਹਨਾਂ ਨੂੰ ਸੰਸਾਰ ਵਿੱਚੋਂ ਦੂਜਾ ਕੋਈ ਦਿਸਦਾ ਹੀ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਨਾਮ ਵਰਗਾ ਕੋਈ ਦੂਜਾ ਦਾਤਾ ਹੈ ਨਹੀਂ, ਅਤੇ ਨਾਮ ਨੇ ਤੈਨੂੰ ਉਸ ਪਰਮਾਤਮਾ ਜੀ ਦੇ ਦੀਦਾਰ ਕਰਵਾ ਦੇਣੇ ਆ। ਆਓ ਗੁਰਮੁਖ ਪਿਆਰਿਓ, ਆਪਾਂ ਵੀ ਸਾਈਂ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰੀਏ। ਧੰਨ ਗੁਰੂ ਅਮਰਦਾਸ ਜੀ, ਕਿਰਪਾ ਕਰੋ। ਹਰ ਜੀਓ ਤੁਮ ਆਪੇ ਦੇਹੋ ਬੁਝਾਈ, ਹਰ ਜੀਓ ਤੁਧ ਵਿਟਹੋ ਵਾਰਿਆ, ਸਦ ਹੀ ਤੇਰੇ ਨਾਮ ਵਿਟਹੋ ਬਲ ਜਾਈ। ਇਹ ਸੱਚੇ ਪਾਤਸ਼ਾਹ ਜੀ ਦੇ ਅੱਗੇ ਫਰਿਆਦ ਬੇਨਤੀਆਂ ਕਰੀਏ ਜੀ। ਭੁੱਲਾਂ ਨਾ ਚਿਤਾਰਨੀਆਂ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ। ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ, ਮੇਰਾ ਜਨਮ ਇੰਗਲੈਂਡ ਦਾ ਆ, ਇਸ ਕਰਕੇ ਕਥਾ ਕਰਦੇ ਹਾਂ ਪੰਜਾਬੀ ਦੇ ਵਿੱਚ। ਮੇਰੇ ਕੋਲੋਂ ਕਈ ਵਾਰੀ ਉਕਾਈਆਂ ਰਹਿ ਜਾਂਦੀਆਂ ਨੇ। ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣਾ। ਆਓ ਗੁਰਮੁਖ ਪਿਆਰਿਓ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ ਜੀ।
ਜੋ ਤੁਰ ਲਿਖਿਆ ਸੋ ਕੋਈ ਨਾ ਮੇਟਾ ਭਾਈ, ਕਰਤਾ ਕਰੇ ਸੋ ਹੋਈ, ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ।
ਵਾਹਿਗੁਰੂ ਜੀ ਕਾ ਖਾਲਸਾ।